ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਰਾਹਣਾ ਤੂਣ ਹੈ ਛੁਟ ਹੈ ਨਿਤ ਨ ਜਾਈ ਆਹ ਦੂਤ। ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਨੇ, ਗੁਰਸਿੱਖਾਂ ਪ੍ਰਤੀ ਉਪਦੇਸ਼ ਕਰਦੇ ਨੇ ਕਿ ਜੋ ਧਰਮ ਰਾਜਾ ਹੈ ਉਹ ਆਪਣੇ ਦੂਤਾਂ ਨੂੰ ਇਸ ਤਰ੍ਹਾਂ ਕਹਿੰਦਾ ਹੈ ਕਿ ਜਿਸ ਜਗ੍ਹਾ ਦੇ ਉੱਤੇ ਸੰਤ ਮਹਾਤਮਾ ਸਾਧੂ ਜਨ ਸਾਧ ਸੰਗਤ ਨਾਮ ਜਪਣ ਵਾਲੇ ਰੱਬ ਦੇ ਪਿਆਰੇ ਸਾਡੇ ਬੈਠੇ ਭਜਨ ਕਰਦੇ ਹੋਣ ਅਤੇ ਹਰ ਰੋਜ਼ ਰਾਗਾਂ ਦੇ ਵਿੱਚ ਪਾ ਕੇ ਰੱਬੀ ਬਾਣੀ ਦਾ ਕੀਰਤਨ ਕਰਦੇ ਹੋਣ, ਉੱਥੇ ਤੁਸੀਂ ਬਿਲਕੁਲ ਨਹੀਂ ਜਾਣਾ, ਧਿਆਨ ਰੱਖਣਾ ਆਪਣਾ। ਜੇ ਗਏ ਨਾ ਤਾਂ ਮੈਂ ਬਚ ਸਕਣਾ ਫਿਰ ਪਰਮਾਤਮਾ ਤੋਂ, ਅਤੇ ਨਾ ਤੁਸੀਂ ਛੁੱਟ ਸਕਣਾ ਫਿਰ। ਇਸ ਲਈ ਇਹ ਮੇਰੀ ਗੱਲ ਚੰਗੀ ਤਰ੍ਹਾਂ ਸਮਝ ਲਓ, ਇਹ ਦੂਤੋ ਉਹਨਾਂ ਦੇ ਪਾਸ ਤੁਸੀਂ ਕਦੇ ਵੀ ਨਹੀਂ ਜਾਣਾ, ਕਿਉਂਕਿ ਨਾ ਮੈਂ ਨਾ ਤੁਸੀਂ ਨਾ ਹੀ ਇਹ ਸਾਡੀ ਸ਼ਮਨੀ ਪੂਰੀ ਜਿਹੜੀ ਛੁੱਟੇਗੀ, ਇਸ ਵਾਸਤੇ ਤੁਸੀਂ ਉਹਨਾਂ ਦੇ ਕੋਲ ਨਹੀਂ ਜਾਣਾ। ਸੋ ਸਿਮਰਤੀਆਂ ਦੇ ਵਿੱਚ ਧਰਮ ਰਾਜਾ ਦੀ ਨਗਰੀ ਦਾ ਨਾਂ ਸਿੰਘਮਨੀਪੁਰੀ ਲਿਖਿਆ ਹੋਇਆ, ਸਿੰਘਮਨੀਪੁਰੀ। ਸੋ ਇਸ ਕਰਕੇ ਆਪਣੀ ਪੂਰੀ ਵੀ ਸਾਰੀ ਵੱਜ ਜਾਣੀ ਹੈ ਪਰਮਾਤਮਾ ਦੇ ਭਗਤਾਂ ਵੱਲ, ਕਦੇ ਵੀ ਨਹੀਂ ਮਾੜੀ ਨਿਗਾਹ ਨਾਲ ਤੱਕਣਾ, ਸਤਿਕਾਰ ਦੇਣਾ। ਜਮ ਕਾਲ ਮਿਲਿਆ ਦੇ ਭੇਟ, ਸੇਵਕ ਨਿਤ ਹੋਏ। ਸੋ ਧਰਮ ਰਾਏ ਮਹਾਰਾਜ ਫਰਮਾਉਂਦੇ, ਧਰਮ ਰਾਏ ਹੈ ਹਰ ਕਾ ਕੀਆ। ਧਰਮ ਰਾਜਾ ਜੀ ਵੀ ਪਰਮਾਤਮਾ ਦੇ ਹੁਕਮ ਵਿੱਚ ਆਪਣੀ ਸੇਵਾ ਨਿਭਾ ਰਹੇ ਨੇ। ਧਰਮ ਰਾਏ ਹੈ ਦੇਵਤਾ, ਲੈ ਗੱਲਾਂ ਕਰੇ ਦਲਾਲੀ। ਸੋ ਇਸ ਕਰਕੇ ਧਰਮ ਰਾਜਾ ਦੀ ਡਿਊਟੀ ਵੀ ਅਕਾਲ ਪੁਰਖ ਵੱਲੋਂ ਹੀ ਲੱਗੀ ਹੋਈ ਹੈ, ਪਰ ਬੰਦਗੀ ਵਾਲਿਆਂ ਨੂੰ ਉਹ ਨਹੀਂ ਕੁਝ ਕਹਿੰਦੇ, ਬਹੁਤ ਸਿਆਣਪ ਦੇ ਨਾਲ ਕਾਰਜ ਕਰਦੇ ਨੇ। ਜਿਸ ਤਰ੍ਹਾਂ ਮਹਾਂਪੁਰਖ ਬਾਬਾ ਅਤਰ ਸਿੰਘ ਦੀ ਮਾਤਾ ਨੂੰ ਮੋੜ ਦਿੱਤਾ ਸੀ ਉੱਥੋਂ ਕਿ ਮਾਤਾ ਤੂੰ ਅੰਮ੍ਰਿਤ ਛਕ ਜਾ ਕੇ, ਇਸੇ ਤਰ੍ਹਾਂ ਹੀ ਪਟਿਆਲੇ ਤੋਂ ਇੱਕ ਸਿੰਘ ਚੜ੍ਹਾਈ ਕਰ ਗਿਆ ਸੀ, ਬਹੁਤ ਅਭਿਆਸੀ। ਓਪਰੇਸ਼ਨ ਕਰਾਉਣ ਤੋਂ ਬਾਅਦ ਅੰਮ੍ਰਿਤ ਨਹੀਂ ਸੀ ਛਕਿਆ ਉਹਨੇ, ਪੰਜਾਂ ਪਿਆਰਿਆਂ ਕੋਲੋਂ ਆਪਣੀ ਫੁੱਲ ਨਹੀਂ ਸੀ ਬਖਸ਼ਾਈ, ਉਹਨੂੰ ਵੀ ਉੱਥੇ ਜਾਣਾ ਪੈ ਗਿਆ ਸੀ। ਕਹਿੰਦਾ ਜਦੋਂ ਮੈਂ ਲਾਈਨ ਵਿੱਚ ਖੜ੍ਹਾ ਸੀ, ਧਰਮ ਰਾਜੇ ਦੇ ਜਿਵੇਂ ਭੁਚਾਲ ਆ ਜਾਂਦਾ ਹੈ, ਉਹ ਸਾਰਾ ਸੰਘਾਸਣ ਡੋਲ ਗਿਆ, ਬਿਜਲੀਆਂ ਚਮਕਣ ਲੱਗ ਪਈਆਂ ਬਹੁਤ। ਧਰਮ ਰਾਜਾ ਆਪਦੀ ਗੱਦੀ ਛੱਡ ਕੇ ਭੱਜ ਕੇ ਆ ਕੇ ਕਹਿੰਦਾ ਮੈਨੂੰ ਡੌਲੇ ਤੋਂ ਫੜ ਕੇ ਉਹ ਲਾਈਨ ਵਿੱਚੋਂ ਬਾਹਰ ਕੱਢ ਲਿਆ। ਕਹਿੰਦਾ ਸਿੰਘ ਜੀ ਤੁਸੀਂ ਇੱਥੇ ਕਿੱਥੇ, ਤੁਸੀਂ ਤਾਂ ਸੱਚਖੰਡ ਨੂੰ ਜਾਣਾ, ਤੁਸੀਂ ਇੱਥੇ ਕਿੱਥੇ ਆ ਗਏ, ਜਾਓ ਓਪਰੇਸ਼ਨ ਕਰਾ ਕੇ ਅੰਮ੍ਰਿਤ ਨਹੀਂ ਛਕਿਆ, ਇਹ ਕੁਰਹਿਤ ਹੋਣ ਕਰਕੇ ਤੁਹਾਨੂੰ ਆਉਣਾ ਪਿਆ ਇੱਥੇ, ਜਾਓ ਵਾਪਸ ਚਲੇ ਜਾਓ, 15 ਦਿਨ ਦਾ ਟਾਈਮ ਤੁਹਾਡਾ ਹੋਰ ਹੈ ਹਲੇ, ਜਾ ਕੇ ਅੰਮ੍ਰਿਤ ਛਕ ਲਓ ਅਤੇ ਭੁੱਲ ਬਖਸ਼ਾ ਕੇ ਸੱਚਖੰਡ ਜਾਓ। ਫਿਰ ਉਹ ਉੱਥੇ ਜਿਉਂਦਾ ਹੋ ਗਿਆ ਪਟਿਆਲੇ, ਫਿਰ ਉਹਨੇ ਸਾਰੀ ਦੁਨੀਆਂ ਨੂੰ ਦੱਸਿਆ। ਸੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਜੋ ਬਚਨ ਆਇਆ ਸੋ ਸੱਤ ਹੈ। ਜਮਦੂਤ ਜਿਹੜੇ ਨੇ ਉਹ ਰੱਬ ਦੇ ਪਿਆਰਿਆਂ ਦੇ ਸਮਕਾਂ ਦਰਸ਼ਨ ਕਰਨ ਆਉਂਦੇ ਨੇ, ਉਲਟਾ ਬਹੁਤ ਡੂੰਘੀਆਂ ਗੱਲਾਂ ਹੁੰਦੀਆਂ ਨੇ, ਆਮ ਬੰਦੇ ਦੀ ਸਮਝ ਤੋਂ ਕਰੋੜਾਂ ਗੁਣੇ ਦੂਰ ਨੇ, ਉਹਦੀ ਤਾਂ ਸਮਝ ਇੱਥੇ ਤੱਕ ਜਾ ਹੀ ਨਹੀਂ ਸਕਦੀ। ਫਿਰ ਵੀ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਪਤਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਲਿਖਿਆ ਬਾਣੀ 'ਚ, ਇਹ ਤਿੰਨ ਕਾਲ ਸੱਤ ਹੈ, ਪੌੜੀ ਅਣਾਣਾ ਰਣ ਤੇ ਸੀ ਜੀਐ ਆਤਮ ਜੀਤੈ ਕੋਏ। ਅਣਾਣੇ ਅੱਖਰ ਦੁਆਰਾ ਫਰਮਾਉਂਦੇ ਨੇ ਮਹਾਰਾਜ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੁਸ਼ਮਣਾਂ ਨਾਲ ਰਲ ਕੇ ਜਿਹੜੇ ਲੋਕ ਖਰਾਬ ਹੋ ਰਹੇ ਨੇ, ਉਹਨਾਂ ਨੂੰ ਚਾਹੀਦਾ ਕਿ ਉਹ ਇਹਨਾਂ ਦੁਸ਼ਮਣਾਂ ਨਾਲ ਰਣ ਤੱਤੇ ਵਿੱਚ ਜੰਗ ਕਰਨ। ਜਿਹੜਾ ਕੋਈ ਆਤਮ ਹੁੰਦਾ ਮਨ ਨੂੰ ਜਿੱਤਦਾ ਇਹਨਾਂ ਨਾਲ ਜੰਗ ਲੜ ਕੇ, ਉਹੀ ਬੰਦਾ ਸੀਜੀਆ ਹੁੰਦਾ, ਕਲਿਆਣ ਨੂੰ ਪ੍ਰਾਪਤ ਹੁੰਦਾ। ਉਸ ਬੰਦੇ ਦੀ ਹੀ ਕਲਿਆਣ ਮਹਾਰਾਜ ਬਖਸ਼ਿਸ਼ ਕਰਕੇ ਕਰਦੇ ਨੇ। ਹਉ ਮੈਂ ਆਨ ਸਿਉਂ ਲਰ ਮਰੈ ਸੋ ਸੋਭਾ ਦੂ ਹੋਏ। ਜਿਹੜੇ ਪੁਰਸ਼ ਹੰਗਤਾ ਮਮਤਾ ਅਤੇ ਅਨਹੁੰਦਾ ਦਵੈਤ ਨਾਲ ਲੜ ਕੇ ਇਹਨਾਂ ਨੂੰ ਮਾਰ ਦਿੰਦੇ ਨੇ, ਜਾਂ ਇਸ ਤਰ੍ਹਾਂ ਕਹਿ ਲਓ ਵੀ ਜੀਵਤ ਭਾਅ ਤੋਂ ਮਰਦਾ ਜੋ, ਉਹ ਇਨਸਾਨ ਦੀ ਸੋਭਾ ਦੂ ਤੋਂ ਭਾਵ ਦੋ ਲੋਕਾਂ ਵਿੱਚ ਜਾਂ ਦੁੱਗਣੀ ਹੋ ਜਾਂਦੀ, ਦੂਣੀ ਚੌਣੀ ਹੋ ਜਾਂਦੀ। ਸੋ ਟਕਸਾਲੀ ਪਾਠ ਦੋਨੋਂ ਹੀ ਨੇ, ਸੋ ਸੋਭਾ ਦੂ ਹੋਏ ਸੋ ਭਾਦੂ ਹੋਏ। ਸੋ ਭਾਦੂ ਤੋਂ ਭਾਵ ਹੁੰਦਾ ਉਹ ਪੁਰਸ਼ ਭਾਦੂ ਹੁੰਦਾ, ਕਲਿਆਣ ਨੂੰ ਪ੍ਰਾਪਤ ਹੁੰਦਾ। ਕਿਸੇ ਕੋਲ ਕਿਉਂਕਿ ਸੈਂਚੀ ਕੋਈ ਹੈ, ਕਿਸੇ ਕੋਲ ਕੋਈ ਹੈ, ਇਸੇ ਤਰ੍ਹਾਂ ਮਹਾਰਾਜ ਦੇ ਸਰੂਪ। ਸੋ ਜਿਨ੍ਹਾਂ ਵਿੱਚ ਜਿਹੜਾ ਪਾਠ ਆਉਂਦਾ ਉਹਦੇ ਮੁਤਾਬਕ ਹੀ ਆਪਾਂ ਦੋਨੋਂ ਹੀ ਅਰਥ ਕਰ ਦਿੰਦੇ ਹਾਂ। ਮੁੱਖ ਪਾਠ ਜਿਹੜੇ ਹੁੰਦੇ ਨੇ ਉਹ ਟਕਸਾਲਾਂ ਦੇ ਪਿੱਛੋਂ ਚਲੇ ਆਉਂਦੇ ਨੇ ਥੋੜ੍ਹੇ ਫਰਕ ਨਾਲ। ਸੋ ਇਸ ਤਰ੍ਹਾਂ ਲੜੀਵਾਰ ਸਰੂਪ, ਲੜੀਵਾਰ ਸੈਂਚੀਆਂ ਦਾ ਹੋਣਾ ਤਾਂਹੀਓ ਜ਼ਰੂਰੀ ਹੈ ਕਿ ਤਾਂ ਕਿ ਪਾਠ ਦੀ ਸੰਥਿਆ ਹੋ ਸਕੇ। ਸੰਥਿਆ ਕਰਨ ਦੇ ਨਾਲ ਆਪਾਂ ਨੂੰ ਪਾਠ ਪੱਕ ਜਾਂਦਾ, ਅਤੇ ਜੇ ਸੰਥਿਆ ਨਹੀਂ ਹੋਈ ਫਿਰ ਜਿਹੜਾ ਕੁਝ ਲਿਖਿਆ ਹੁੰਦਾ ਉਹੀ ਪੜ੍ਹੀ ਜਾਂਦਾ ਅਗਲਾ। ਤਾਂ ਤਾਂ ਪਾਠ ਦੀ ਸੰਥਿਆ ਕਰਨੀ ਸਾਡੇ ਲਈ ਬਹੁਤ ਜ਼ਰੂਰੀ ਹੈ। ਸੰਥਿਆ ਭਾਈ ਗੁਰਸ਼ਰਨ ਸਿੰਘ ਰਾਗੀ ਨੇ ਇੰਗਲੈਂਡ ਤੋਂ ਕਰਾਈ ਹੈ, ਜੋ ਟਕਸਾਲ ਦੇ ਵਿੱਚ ਮਹਾਂਪੁਰਖਾਂ ਦੇ ਸਮੇਂ 'ਤੇ ਅਸੀਂ ਇਕੱਠੇ ਹੀ ਕੀਰਤਨ ਕਰਦੇ ਰਹੇ ਹਾਂ। ਮੈਂ ਸਹਾਇਕ ਰਾਗੀ ਸੀ ਉਦੋਂ ਦਰਬਾਰ ਸਾਹਿਬ। ਸਾਡੀ ਸੇਵਾ ਸ੍ਰੀ ਅਕਾਲ ਤਖਤ ਸਾਹਿਬ 'ਤੇ ਰਹੀ ਰਾਗੀਆਂ ਵਜੋਂ, ਸਹਾਇਕ ਰਾਗੀ ਵਜੋਂ, ਉਦੋਂ ਹੈਡ ਰਾਗੀ ਸੀ ਉੱਥੇ। ਉਹਨਾਂ ਨੇ ਉੱਦਮ ਕਰਕੇ ਇੰਗਲੈਂਡ ਦੇ ਵਿੱਚ ਅੰਮ੍ਰਿਤ ਬਾਣੀ ਰੇਡੀਓ 'ਤੇ ਸਾਰੀ ਸੰਥਿਆ ਸੰਪੂਰਨ ਕਰਾਈ ਹੈ। ਸੋ amritbani.com ਦੇ ਸਾਈਟ 'ਤੇ ਜਾ ਕੇ ਆਪਾਂ ਉਹ ਸੰਥਿਆ ਸੁਣ ਸਕਦੇ ਹਾਂ। ਉਹ ਅੱਗੇ ਅੱਗੇ ਬੋਲਦੇ ਨੇ ਅਤੇ 3-4 ਪਾਠੀ ਸਿੰਘ ਉਹਨਾਂ ਦੇ ਮਗਰ ਬੋਲਦੇ ਨੇ। ਸੋ ਇਸ ਤਰ੍ਹਾਂ ਲਗਭਗ ਜਦੋਂ ਇੱਥੇ ਆਪਣੇ ਸਮਾਂ ਹੁੰਦਾ 11 ਵਜੇ ਦਾ, ਉਦੋਂ ਮੇਰਾ ਖਿਆਲ ਉੱਥੇ ਅੰਮ੍ਰਿਤ ਬਾਣੀ ਰੇਡੀਓ ਤੋਂ ਸੰਥਿਆ ਰਹੀ ਹੁੰਦੀ ਹੈ। ਇੱਕ ਵਾਰ ਸੰਪੂਰਨ ਕਰਕੇ ਉਹਨਾਂ ਨੇ ਦੁਬਾਰਾ ਲਾਈ ਹੋਈ ਹੈ। ਸੋ ਕੋਸ਼ਿਸ਼ ਕਰ ਰਹੇ ਨੇ ਉਹ 95 ਦੇ ਨੇੜੇ ਸ਼ਾਇਦ MP3 ਬਣਨਗੀਆਂ, ਸੰਗਤਾਂ ਦੇ ਵਿੱਚ ਥਾਂ ਥਾਂ 'ਤੇ ਭੇਜਣਗੇ ਵੀ। ਪਰ ਹਲੇ ਆਪਾਂ ਅੰਮ੍ਰਿਤ ਬਾਣੀ ਰੇਡੀਓ ਤੋਂ ਸ਼੍ਰਵਣ ਕਰ ਸਕਦੇ, amritbani.com ਉਹਨਾਂ ਦੀ ਸਾਈਟ 'ਤੇ ਜਾ ਕੇ ਵੀ ਲਾਭ ਲੈ ਸਕਦੇ ਹਾਂ। ਇਹ ਰੇਡੀਓ hamsafar.com 'ਤੇ ਵੀ ਜਾ ਕੇ ਲਾਭ ਲੈ ਸਕਦੇ ਹਾਂ। sf6center.org ਤੋਂ ਵੀ ਆਪਾਂ ਲਾਭ ਲੈ ਸਕਦੇ ਹਾਂ। ਅਸੀਂ ਕੋਸ਼ਿਸ਼ ਕਰਾਂਗੇ ਉਹ ਸੰਥਿਆ ਆਪਣੀ ਸਾਈਟ 'ਤੇ ਵੀ ਪਾਈਏ, ਬਾਕੀ ਸਾਈਟਾਂ ਵੀ ਉਹਨੂੰ ਗ੍ਰਹਿਣ ਕਰ ਲੈਣਗੀਆਂ। gurmat.com, soproudtobesikh.com, vaheguru.com, sikhnet ਆਦਿਕ ਬੇਅੰਤ ਸਾਈਟਾਂ ਜਿਨ੍ਹਾਂ ਦੇ ਉੱਤੇ ਆਪਾਂ ਕਥਾ ਸ਼੍ਰਵਣ ਕਰ ਰਹੇ ਹਾਂ, ਔਰ ਇਹਦੇ ਨਾਲ ਨਾਲ ਸੰਥਿਆ ਕਥਾ, ਇਤਿਹਾਸ ਦੀ ਕਥਾ ਜਿਹਦੇ ਨਾਲ ਆਪਾਂ ਨੂੰ ਗਿਆਨ ਹੁੰਦਾ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅੱਗੇ, ਮਣੀ ਮਿਟਾਏ ਜੀਵਤ ਮਰੈ ਗੁਰ ਪੂਰੇ ਉਪਦੇਸ਼। ਜੋ ਪੂਰੇ ਗੁਰਾਂ ਦੇ ਉਪਦੇਸ਼ ਦੁਆਰਾ ਮਣੀ ਹੁੰਦੀ ਮਨੌਤ, ਆਪਣੇ ਮਨ ਦੀ ਮਨੌਤ ਨੂੰ ਮਿਟਾ ਕੇ ਜੀਵਤ ਭਾਅ ਤੋਂ ਮਰਦਾ, ਆਪਣੇ ਮਨ ਦੀ ਮਨੌਤ ਨੂੰ ਖਤਮ ਕਰਨਾ, ਮੈਂ ਕੁਛ ਵੀ ਨਹੀਂ ਕਿਉਂਕਿ ਆਪਣਾ ਆਪ ਮੁਕਾ ਦਿਓ, ਅਸੀਂ ਤੁਹਾਡੇ ਅਨੁਸਾਰ ਹੀ ਹੋ ਕੇ ਚੱਲਾਂਗੇ, ਵਾਹਿਗੁਰੂ ਦੀ ਰਜ਼ਾ ਵਿੱਚ ਅਤੇ ਆਗਿਆ ਵਿੱਚ ਰਹਿ ਕੇ ਚੱਲਣਾ ਸਾਡਾ ਫਰਜ਼ ਬਣਦਾ। ਸੋ ਜਿਵੇਂ ਇੱਥੇ ਆਪਾਂ ਕਾਰ ਗੱਡੀ ਵਿੱਚ ਬਹਿ ਕੇ ਡਰਾਈਵਰ ਨੂੰ ਕਹਿ ਸਕਦੇ ਉੱਧਰ ਮੁੜ ਉੱਧਰ ਮੁੜ, ਜਹਾਜ਼ ਦੇ ਪਾਇਲਟ ਨੂੰ ਨਹੀਂ ਆਪਾਂ ਕਹਿ ਸਕਦੇ। ਉੱਥੇ ਆਪਾਂ ਆਰਾਮ ਨਾਲ ਸੀਟ 'ਤੇ ਬਹਿਣਾ, ਉਹ ਜਿੱਧਰ ਲੈ ਜੇ ਉਹਨੂੰ ਰਸਤਿਆਂ ਦਾ ਪਤਾ, ਸਤਿਗੁਰੂ ਨੂੰ ਵੀ ਰਸਤਿਆਂ ਦਾ ਪਤਾ। ਸਤਿਗੁਰੂ ਦੇ ਜਹਾਜ਼ ਵਿੱਚ ਬਹਿ ਕੇ ਮਨ ਦੀ ਮਨੌਤ ਛੱਡ ਦਿਓ ਅਤੇ ਮਹਾਰਾਜ ਦੇ ਭਾਣੇ ਅਨੁਸਾਰ ਉਹਦੀ ਰਜ਼ਾ ਵਿੱਚ ਚੱਲ ਕੇ ਹੀ ਪ੍ਰਾਪਤੀ ਕਰ ਸਕਦੇ ਹਾਂ। ਮਨ ਦੀ ਮਨੌਤ ਨੂੰ ਖਤਮ ਕਰਨਾ, ਪੂਰਿਆਂ ਗੁਰਾਂ ਦਾ ਉਪਦੇਸ਼ ਸੁਣ ਕੇ, ਮਨੂਆ ਜੀਤੈ ਹਰ ਮਿਲੈ ਤੇ ਸੂਰਤਣ ਵੇਸ਼। ਮਨ ਨੂੰ ਜਿੱਤ ਕੇ ਵਾਹਿਗੁਰੂ ਨਾਲ ਜੋ ਮਿਲਦਾ ਉਹਦਾ ਵੇਸ਼ ਸੂਰਮਿਆਂ ਵਾਲਾ ਹੁੰਦਾ, ਯੋਧਿਆਂ ਵਾਲਾ। ਇਹ ਜਿਹੜਾ ਪਾਠ ਹੈ ਪਾਠੀ ਸਿੰਘ ਕਰਦੇ ਹੋਣਗੇ ਸੂਰਤਣ, ਇਹ ਸੂਰਤਣ ਪਾਠ ਨਹੀਂ ਕਰਨਾ, ਸੂਰਤਣ। ਸੋ ਜਿਹਨੇ ਸੰਥਿਆ ਨਹੀਂ ਕੀਤੀ ਹੁੰਦੀ ਫਿਰ ਇਹੀ ਹਾਲ ਹੁੰਦਾ, ਪਾਠ ਆਪੇ ਗਲਤ ਕਰੀ ਜਾਂਦੇ ਨੇ, ਉਹ ਸਮਝਦੇ ਨੇ ਅਸੀਂ ਪਤਾ ਨਹੀਂ ਕੀ ਬਣ ਗਏ ਹਾਂ। ਹਰੇਕ ਬੰਦੇ ਨੂੰ ਇਹ ਨਹੀਂ ਚਾਹੀਦਾ ਕਿ ਮੈਂ ਸਿਆਣਾ, ਜਿਵੇਂ ਸੰਤ ਨਿਚਲ ਦਾਸ ਜੀ ਨਿਰਮਲੇ ਮਹਾਂਪੁਰਖ ਹੋਏ ਨੇ, ਉਹਨਾਂ ਕੋਲ ਇੱਕ ਮਾਤਾ ਆਪਣੇ ਲੜਕੇ ਨੂੰ ਲੈ ਕੇ ਗਈ, ਮਹਾਂਪੁਰਖ ਇਹ ਪੜ੍ਹਦਾ ਪੁੜ੍ਹਦਾ ਤਾਂ ਹੈ ਨਹੀਂ, ਹੁਣ ਦਸਵੀਂ 'ਚੋਂ ਹੜ ਗਿਆ, ਇਹਨੂੰ ਕਥਾ ਹੀ ਸਿਖਾ ਦੇ ਨਿਆਣੇ ਨੂੰ। ਕਹਿੰਦੇ ਕੋਈ ਨਹੀਂ ਭਾਈ, ਛੱਡ ਜਾਓ ਸਾਡੇ ਕੋਲ, ਹੌਲੀ ਹੌਲੀ ਇਹਨੂੰ ਵਿਚਾਰ ਮਾਲਾ ਭਾਵ ਰਸ ਅੰਮ੍ਰਿਤ ਇਤਿਆਦਿਕ ਪਹਿਲਾਂ ਗ੍ਰੰਥ ਛੋਟੇ ਪੜ੍ਹਾਵਾਂਗੇ, ਸੰਥਿਆ 5 ਗ੍ਰੰਥੀ ਤੋਂ ਲੈ ਕੇ ਹੋਊਗੀ। ਕੋਈ ਨਹੀਂ ਭਾਈ, ਹੌਲੀ ਹੌਲੀ ਕਥਾ ਸਿੱਖ ਜਾਏਗਾ। ਕਹਿੰਦੀ ਫੇਰ ਵੀ ਬਾਬਾ ਜੀ ਕਦੋਂ ਤੱਕ ਕਥਾ ਸਿੱਖ ਜਾਏਗਾ? ਮਹਾਂਪੁਰਖ ਕਹਿੰਦੇ 70 ਕੁ ਸਾਲ ਤਾਂ ਮੇਰੀ ਉਮਰ ਹੈ, ਹਾਲ ਮੈਨੂੰ ਤਾਂ ਕੋਈ ਥਾਂ ਪਤਾ ਲੱਗਿਆ ਨਹੀਂ ਕਥਾ ਦਾ। ਕਥਾ ਜਿੱਥੇ ਤੱਕ ਗੱਲ ਹੈ ਸਿਰੇ ਲੱਗਣ ਦੀ, ਸਿੱਖਣ ਦੀ, ਉਹ ਤਾਂ ਜੇ ਉਮਰ ਬ੍ਰਹਮਾ ਜੀ ਜਿੰਨੀ ਵੀ ਹੋ ਜੇ, ਵਿਸ਼ਨੂੰ ਜਿੰਨੀ ਵੀ ਹੋ ਜੇ, ਉਹ ਤਾਂ ਨਹੀਂ ਕਥਾ ਕੋਈ ਨਹੀਂ ਸਿੱਖ ਸਕਦਾ। ਹਰ ਕੀ ਕਥਾ ਨਿਰਾਲੀ, ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਸੋ ਬ੍ਰਹਮਾ ਕਥ ਕਥ ਅੰਤ ਨਾ ਪਾਇਆ, ਸਭ ਕਥ ਕਥ ਰਹੀ ਲੁਕਾਈ, ਇਹ ਤਾਂ ਨਹੀਂ ਅੰਤ ਆ ਸਕਦਾ। ਤੇਰਾ ਮੁੰਡਾ 5 ਕੁ ਸਾਲ ਵਿੱਚ ਰੋਟੀ ਖਾਣ ਜੋਗਾ ਕਰ ਦਿਆਂਗੇ, ਰੋਟੀ ਨੂੰ ਅਸੀਂ ਕਰ ਦਿੰਦੇ ਹਾਂ ਜੋਗਾ, ਪਰ ਕਥਾ ਦਾ ਤਾਂ ਕੋਈ ਅੰਤ ਹੀ ਨਹੀਂ ਹੁੰਦਾ, ਨਾ ਹੀ ਸਿੱਖ ਸਕਦਾ। ਭਾਈ ਪ੍ਰੇਮ ਸਿੰਘ ਜੀ ਮਹਿਤੇ ਸੰਥਿਆ ਕਰਾਉਂਦੇ ਹੁੰਦੇ ਸੀ, ਜਿਹੜੇ ਵਿਦਿਆਰਥੀਆਂ ਨੂੰ ਬਹੁਤ ਸਾਲ ਕਰਾਉਂਦੇ ਰਹੇ ਚੜ੍ਹਾਈ ਕਰ ਗਏ ਹੁਣ ਤਾਂ, ਉਹਨਾਂ ਕੋਲ ਅਸੀਂ ਇੱਕ ਵਾਰ ਪੋਥੀ ਲੈ ਕੇ ਗਏ, ਵੀ ਇਹ 'ਚ ਪਾਠ ਗਲਤ ਲਿਖਿਆ ਲੱਗਦਾ, ਮੈਨੂੰ ਠੀਕ ਕਰੋ। ਕਹਿੰਦੇ ਲਿਆ ਅੰਦਰੋਂ ਭਾਈ ਸੈਂਚੀ ਲਿਆ, ਕਹਿੰਦੇ ਸੈਂਚੀ ਤੋਂ ਦੇਖ ਕੇ ਠੀਕ ਕਰੋ। ਅਸੀਂ ਕਿਹਾ ਤੁਹਾਨੂੰ ਤਾਂ ਜਵਾਨੀ ਯਾਦ ਆ, 25-30 ਸਾਲ ਤੋਂ ਵਿਦਿਆਰਥੀ ਪੜ੍ਹਾ ਰਹੇ, ਤੁਹਾਨੂੰ ਕਿਹੜਾ ਪਾਠ ਭੁੱਲਿਆ ਹੋਇਆ ਕੋਈ? ਉਹਨਾਂ ਦੀ ਇੱਕ ਗੱਲ ਬੜੀ ਸੋਹਣੀ ਲੱਗੀ, ਕਹਿੰਦੇ ਮੈਂ ਆਪਣੀ ਬੁੱਧੀ ਦੀ ਸਿਆਣਪ ਨਹੀਂ ਵਰਤੀ ਕਦੇ, ਨਾ ਮੈਂ ਦਾਅਵਾ ਕਰਦਾ ਕਿ ਮੈਨੂੰ ਪਾਠ ਆਉਂਦਾ, ਮੈਂ ਵੀ ਗਲਤ ਹੋ ਸਕਦਾ, ਇਹ ਨਹੀਂ ਗੱਲ। ਕਦੇ ਵੀ ਪੋਥੀ ਦੇਖੀ ਤੋਂ ਬਿਨਾਂ ਪਾਠ ਸ਼ੁੱਧ ਨਹੀਂ ਕਰਨਾ, ਇਹ ਧਿਆਨ ਰੱਖੋ। ਉਹਨਾਂ ਨੇ ਸੈਂਚੀ ਮੰਗਵਾਈ, ਫਿਰ ਇੱਕ ਹੋਰ ਸੈਂਚੀ ਮੰਗਵਾਈ, ਫਿਰ ਪਾਠ ਮਿਲਾਇਆ, ਫਿਰ ਉਦੋਂ ਜਾ ਕੇ ਪਾਠ ਠੀਕ ਕੀਤਾ, ਵੀ ਆਹ ਪਾਠ ਇਸ ਤਰ੍ਹਾਂ ਹੋਣਾ ਚਾਹੀਦਾ ਸੀ। ਇਸ ਕਰਕੇ ਹੈ ਕਿ ਬਾਣੀ ਦੇ ਉੱਤੇ ਕਲਮ ਨਹੀਂ ਚੱਕਣੀ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਫਰਮਾਉਂਦੇ ਨੇ ਕਿ ਕਦੇ ਵੀ ਮਨ ਦੇ ਅੰਦਰ ਮਾਣ ਨਹੀਂ ਕਰਨਾ ਕਿ ਮੈਂ ਇੰਨੀ ਸੰਥਿਆ ਕੀਤੀ ਹੋਈ ਜਾਂ ਮੈਨੂੰ ਗਿਆਨ ਹੈ, ਬਾਣੀ ਦੇ ਉੱਤੇ ਨਹੀਂ ਸਿਆਣਪ ਕਰਨੀ। ਸੋ ਸੁਰਤਨ ਹੀ ਪਾਠ, ਅਣਾ ਕੋ ਜਾਣਾ ਆਪਣੋ ਏਕ ਹੈ ਟੇਕ ਆਧਾਰ, ਰਹਿਣ ਦਿਨਸ ਸਿਮਰਤ ਰਹੇ ਸੋ ਪ੍ਰਭ ਪੁਰਖ ਅਪਾਰ। ਸੰਸਾਰ ਵਿੱਚ ਕਿਸੇ ਨੂੰ ਆਪਣਾ ਨਾ ਜਾਣੇ, ਇੱਕ ਆਸਰਾ ਰੂਪ ਪਰਮਾਤਮਾ ਦੀ ਟੇਕ ਉੱਪਰ ਹੀ ਰਹਿਣਾ ਕਰੋ, ਕਿਉਂਕਿ ਰਾਤ ਦਿਨ ਉਹ ਵਾਹਿਗੁਰੂ ਨੂੰ ਸਿਮਰਦਾ ਰਹੇ, ਉਹ ਵਾਹਿਗੁਰੂ ਅਪਾਰ ਬੇਅੰਤ ਪੁਰਖ ਹੈ, ਉਹੀ ਸਾਨੂੰ ਸੰਭਾਲਦਾ, ਉਹੀ ਮਾਤਾ ਪਿਤਾ। ਸੋ ਇਸ ਸ਼ਬਦ ਵਿੱਚ ਮਹਾਰਾਜ ਨੇ ਅਣਾਣੇ ਦੀ ਵਰਤੋਂ ਹੀ ਕੀਤੀ ਜ਼ਿਆਦਾ। ਸੋ ਅਣਾ ਪਿੱਛੇ ਵੀ ਕਿਹਾ, ਅਣਾ ਹਾਂ ਅਣਾ ਤੂੰ ਨਾ ਛੁੱਟਿਆ ਨਾ ਅਣਾ, ਅਣਾ ਕੋ ਜਾਣਾ ਆਪਣੋ ਰਹਿਣ ਦਿਨਸ। ਸੋ ਜਿਵੇਂ ਕਈਆਂ ਦੀ ਬੋਲੀ 'ਚ ਆਉਂਦਾ ਗੁਰੂ ਨਾਨਕ ਦੇਵ ਜੀ, ਉਹ ਨਾਨਕ ਅੱਖਰ ਕਹਿ ਹੀ ਨਹੀਂ ਸਕਦੇ, ਨਾਨਕ ਜੇ ਉਹਨਾਂ ਨੂੰ ਫਿਰ ਸੰਥਿਆ ਕਰਾਉਂਦੇ ਕਿ ਨਾਨਕ ਕਹਿ, ਉਹ ਫਿਰ ਨਾਨਕ, ਕਈਆਂ ਦੇ ਨਾਣਾ ਹੀ ਪੱਕਿਆ ਹੁੰਦਾ ਮੂੰਹ 'ਤੇ। ਇੱਥੇ ਮਹਾਰਾਜ ਨੇ ਨਾਣੇ ਦੀ ਵਰਤੋਂ ਕੀਤੀ, ਰਹਿਣ ਦਿਨਸ ਸਿਮਰਤ ਰਹਿ ਸੋ ਪ੍ਰਭ ਪੁਰਖ ਅਪਾਰ, ਰੇਣ ਸਗਲ ਆ ਮਨ ਕਰੈ ਏਊ ਕਰਮ ਕਮਾਏ। ਇਹ ਆਪਣੇ ਮਨ ਨੂੰ ਸਾਰਿਆਂ ਦੀ ਚਰਨ ਧੂੜੀ ਬਣਾਵੇ, ਸੰਗਤ ਦੀ, ਮਹਾਤਮਾ ਦੀ, ਗੁਰਮੁਖਾਂ ਦੀ, ਇਤਿਹਾਦਕ ਸ੍ਰੇਸ਼ਟ ਕਰਮਾਂ ਨੂੰ ਕਮਾਉਣਾ ਕਰੇ। ਹੁਕਮੈ ਬੂਝੈ ਸਦਾ ਸੁੱਖ, ਨਾਨਕ ਲਿਖਿਆ ਪਾਏ। ਮਹਾਰਾਜ ਜੀ ਕਥਨ ਕਰਦੇ ਨੇ ਕਿ ਪਰਮਾਤਮਾ ਦਾ ਹੁਕਮ ਸਮਝੇ ਤਾਂ ਰੋਜ਼ ਸੁੱਖ ਦੀ ਪ੍ਰਾਪਤੀ ਹੁੰਦੀ, ਆਤਮਕ ਸੁੱਖ ਦੀ। ਨਿੱਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਸੋ ਇਸ ਕਰਕੇ ਹਲਤ ਸੁੱਖ, ਪਲਤ ਸੁੱਖ, ਨਿੱਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਇੱਛਾ ਪੂਰਕ ਸਰਬ ਸੁੱਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇਨਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਹੁਕਮ ਦਾ ਜਿਹੜਾ ਬੁੱਝਣਾ ਪੂਰਬਲੇ ਵਧੀਆ ਸ੍ਰੇਸ਼ਟ ਕਰਮਾਂ ਦੇ ਲਿਖੀ ਅਨੁਸਾਰ ਹੀ ਪ੍ਰਾਪਤ ਕਰਦਾ ਇਸ ਗੱਲ ਨੂੰ। ਸਲੋਕ ਤਨ ਮਨ ਧਨ ਅਰਪਉ ਤਿਸੈ ਪ੍ਰਭੂ ਮਿਲਾਵੈ ਮੋਹ। ਜੋ ਮੈਨੂੰ ਵਾਹਿਗੁਰੂ ਦੇ ਨਾਲ ਮਿਲਾ ਦੇਵੇ, ਕੋਈ ਰੱਬ ਦਾ ਪਿਆਰਾ, ਕੋਈ ਜਨ ਹਰ ਸਿਉਂ ਦੇਵੈ ਜੋਰ, ਉਹਨੂੰ ਮੈਂ ਆਪਣਾ ਤਨ ਮਨ ਅਤੇ ਧਨ ਅਰਪਦਾ, ਸਾਰਾ ਲੈ ਲਾ ਭਾਈ ਤੂੰ, ਮੈਨੂੰ ਤੂੰ ਵਾਹਿਗੁਰੂ ਮਿਲਾ ਦੇ। ਸੋ ਇਸ ਕਰਕੇ ਜਿਵੇਂ ਬਚਨ ਕੀਤਾ, ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹੋਂ ਬਕੋਂ ਸੁਭ ਰਸਨਾ ਦੀਜੈ ਪ੍ਰਾਨ ਅਖੋਰ। ਨਾਨਕ ਭ੍ਰਮ ਪਾਉ ਕਾਟੀਐ ਚੂਕੈ ਜਮ ਕੀ ਜੋਹ। ਜੋਹ ਜੋਹ ਹੁੰਦਾ ਜੋਹਣਾ, ਤੱਕਣਾ, ਤਾੜਨਾ। ਸਤਿਗੁਰੂ ਫਰਮਾਉਂਦੇ ਨੇ ਭਰਮ ਤੇ ਖੌਫ ਨੂੰ ਕੱਟਣਾ ਕਰੀਏ ਤਾਂ ਜਮਾਂ ਦੀ ਜਿਹੜੀ ਤੱਕਣੀ ਹੈ, ਉਹਨਾਂ ਦੀ ਤਾੜਨਾ ਹੈ, ਉਹ ਦੂਰ ਹੋ ਜਾਂਦੀ ਹੈ। ਪੌੜੀ ਤੱਤਾ ਤਾਸਿਓਂ ਪ੍ਰੀਤ ਕਰ, ਗੁਣ ਨਿਧ ਗੋਬਿੰਦ ਰਾਏ, ਫਲ ਪਾਵ ਹੈ ਮਨ ਬਾਛਤੇ, ਤਪਤ ਤੁਹਾਰੀ ਜਾਏ। ਤੱਤੇ ਅੱਖਰ ਦੁਆਰਾ ਫਰਮਾਉਂਦੇ ਨੇ ਜੋ ਗੋਬਿੰਦ ਰਾਜਾ ਪਰਮਾਤਮਾ ਹੈ, ਗੋਬਿੰਦ ਰਾਏ ਜੋ ਪਰਮਾਤਮਾ ਰੂਪ, ਰਾਏ ਜੋ ਪ੍ਰਕਾਸ਼ ਰੂਪ ਹੈ, ਉਹ ਸ਼ੁਭ ਗੁਣਾਂ ਦੀ ਨਿਧੀ ਹੈ, ਸ਼ੁਭ ਗੁਣਾਂ ਦਾ ਖਜ਼ਾਨਾ ਹੈ, ਉਹਦੇ ਨਾਲ ਪ੍ਰੀਤੀ ਕਰ ਤਾਂ ਮਨ ਇੱਛਿਤ ਸਾਰੇ ਹੀ ਫਲ ਪ੍ਰਾਪਤ ਕਰ ਲਵੇਗਾ। ਤੇਰੇ ਜਿਹੜੇ ਅੰਦਰ ਹਰ ਵਕਤ ਸੰਤਾਪ ਚਿੰਬੜੇ ਰਹਿੰਦੇ ਨੇ, ਤਪਸ਼ ਲੱਗੀ ਰਹਿੰਦੀ ਹੈ, ਟੈਨਸ਼ਨ ਹੋਈ ਰਹਿੰਦੀ ਹੈ, ਕਦੇ ਚਿੰਤਾ ਲੱਗੀ ਰਹਿੰਦੀ ਹੈ, ਕਦੇ ਗਮ ਸੋਗ ਫਿਕਰ ਲੱਗੇ ਰਹਿੰਦੇ ਨੇ, ਤੀਨੇ ਤਾਪ ਚਿੰਬੜੇ ਰਹਿੰਦੇ ਨੇ, ਇਹ ਸਾਰੇ ਉਹਦੀ ਕਿਰਪਾ ਨਾਲ ਦੂਰ ਹੋ ਜਾਣੇ। ਜਦੋਂ ਸਿਮਰਨ ਕਰੇਗਾ, ਜਦੋਂ ਉਹਦੇ 'ਚ ਚਿੱਤ ਜੋੜੇਗਾ, ਇੱਕ ਨੂੰ ਹੀ ਜਾਣੇਗਾ। ਜਦੋਂ 257 ਅੰਗ 'ਤੇ ਫਰਮਾਉਂਦੇ ਨੇ, ਤਰਾਸ ਮਿਟੈ ਜਮ ਪੰਥ ਕੀ, ਜਾਸ ਵਸੈ ਮਨ ਨਾਉ। ਜਿਹਦੇ ਮਨ ਦੇ ਵਿੱਚ ਨਾਮ ਵਸ ਜਾਂਦਾ ਅਭਿਆਸ ਕਰਦਿਆਂ ਕਰਦਿਆਂ, ਉਹਦੇ ਮਨ ਦੇ ਵਿੱਚੋਂ ਜਮਾਂ ਦੇ ਰਸਤੇ ਦੀ ਜਿਹੜਾ ਡਰ ਹੁੰਦਾ ਉਹ ਦੂਰ ਹੋ ਜਾਂਦਾ। ਸੋ ਇਸ ਕਰਕੇ ਜਿਸ ਪਰਮੇਸ਼ੁਰ ਦਾ ਨਾਮ ਮਨ ਵਿੱਚ ਵਸਣ ਕਰਕੇ ਜਮਾਂ ਦੇ ਰਸਤੇ ਦੀ ਜਿਹੜੀ ਖੌਫਤਾਈ ਹੈ, ਜਿਹੜਾ ਡਰ ਹੈ, ਉਹ ਦੂਰ ਹੋ ਜਾਂਦਾ। ਜਮਦੂਤਾਂ ਦੀ ਕੋਈ ਗੱਲ ਨਹੀਂ ਹੈ, ਜੋ ਆਮ ਬੰਦੇ ਲਈ ਉਹ ਬਹੁਤ ਵੱਡੀ ਗੱਲ, ਪਰ ਜਦੋਂ ਆਪਾਂ ਗੁਰੂ ਵਾਲੇ ਬਣ ਕੇ ਕੁਰਾਈਤੀਆਂ ਨਾ ਹੋਵੇ, ਸਿੱਖ ਚਾਰ ਕੁਰਾਈਤਾਂ ਤੋਂ ਬਚਿਆ ਹੋਵੇ, ਹੁੱਕਾ ਹਜਾਮ ਹਲਾਲੋ ਹਰਾਮ ਚਾਰ ਕੁਰਾਈਤਾਂ ਤੋਂ ਬਚਿਆ ਹੋਵੇ, ਫੇਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰ ਧਨ ਦੋਖ ਕਿਛ ਪਾਪ ਨਾ ਫੇੜੇ, ਜਮ ਜੰਦਾਰ ਨਾ ਆਵੈ ਨੇੜੇ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸਰਨਾਈ। ਉਹ ਜਿਹੜੇ ਹੁਕਮ ਕੀਤੇ ਨੇ ਕਿ ਪਰ ਧਨ ਦੋਖ ਕਿਛ ਪਾਪ ਨਾ ਫੇੜੇ, ਪਰਾਇਆ ਧਨ ਚਰਾਉਣਾ, ਪਰਾਈ ਇਸਤਰੀ ਵੱਲ ਤੱਕਣਾ ਆਦਿਕ, ਪਰਾਏ ਘਰਾਂ ਵੱਲ ਤੱਕਣਾ, ਇਹ ਇਹਨਾਂ ਨੇ ਨਹੀਂ ਕੀਤੇ ਨੇ ਕੰਮ, ਉਹਨਾਂ ਨੂੰ ਕੀ ਡਰ। ਚਾਰ ਕੁਰਾਈਤਾਂ, ਹੁੱਕਾ, ਤੰਬਾਕੂ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਕਿਸੇ ਪੱਖੋਂ ਵੀ, ਕਿਸੇ ਵੀ ਚੀਜ਼ ਰੱਤੀ ਮਾਤਰ ਪੈਂਦਾ ਹੋਵੇ ਉੱਧਰ ਧਿਆਨ ਨਹੀਂ ਦੇਣਾ। ਪਹਿਲਾਂ ਪੜ੍ਹਨਾ ਚਾਹੀਦਾ, ਜਿਵੇਂ ਇੱਥੇ ਪਹਿਲਾਂ ਸਾਰੇ ਪੜ੍ਹ ਲੈਂਦੇ ਨੇ, ਕਿਸੇ ਚੀਜ਼ ਵਿੱਚ ਅੱਗ ਨਹੀਂ ਪਾਇਆ ਹੋਣਾ ਚਾਹੀਦਾ। ਸੋ ਇਸ ਪ੍ਰਕਾਰ ਕਿਸੇ ਥਾਂ ਤੋਂ ਕੇਸਾਂ ਦਾ ਘਸਾਉਣਾ, ਪਟਾਉਣਾ, ਮਨਾਉਣਾ, ਇਹ ਵੀ ਕੁਰਾਹਤ ਹੈ। ਦਵਾਈਆਂ ਲਾ ਕੇ ਨਾਸ ਕਰਨਾ, ਇਹ ਵੀ ਕੁਰਾਹਤ। ਫਿਰ ਕਿਸੇ ਤਰ੍ਹਾਂ ਦਾ ਵੀ ਕੁਛ ਵੀ, ਸੋ ਇਹ ਜਿਹੜੀਆਂ ਚੀਜ਼ਾਂ ਲੋਕ ਖਾਂਦੇ ਨੇ, ਮੀਟ, ਆਂਡਾ, ਸ਼ਰਾਬ ਆਦਿਕ, ਨਸ਼ੇ ਵਿਸ਼ੇ, ਇਹਨਾਂ ਵੱਲ ਨਹੀਂ ਜਾਣਾ। ਚੌਥਾ ਹੈ ਪਰਾਇਆ ਸੰਗ ਕਰਨਾ ਆਦਿਕ, ਪਰਾਏ ਘਰਾਂ ਵੱਲ ਤੱਕਣਾ। ਪਹਿਲਾਂ ਰੋਕਦੇ ਨੇ ਮਹਾਰਾਜ, ਰੂਪ ਹੈ ਕੰਮ ਹੈ ਦੋਸਤੀ, ਰੂਪ ਦੇਖਣ ਵਿੱਚ ਕਾਮ ਪੈਦਾ ਹੁੰਦਾ, ਇਸ ਕਰਕੇ ਕਹਿੰਦੇ ਰੂਪ ਨਹੀਂ ਦੇਖਣਾ, ਪਾਰਤਰੈ ਰੂਪ ਨਾ ਪੇਖਾ ਨੇਤਰ। ਤਾਂਹੀਓ ਲਕਸ਼ਮਣ ਜਤੀ ਨੇ ਸਾਰੀ ਜ਼ਿੰਦਗੀ ਸੀਤਾ ਦੇ ਪੈਰਾਂ ਵੱਲ ਹੀ ਦੇਖਿਆ, ਮੁੱਖ ਵੱਲ ਦੇਖਿਆ ਹੀ ਨਹੀਂ, ਇਸੇ ਤਰ੍ਹਾਂ ਹੀ ਜਾਤ ਰੱਖਿਆ ਉਹਨਾਂ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾਤ ਰੱਖਣਾ, ਚਾਰ ਕੁਰਾਹਤਾਂ ਤੋਂ ਬਚਣਾ, ਇਸ ਤਰ੍ਹਾਂ ਇਹਨਾਂ ਕੁਰਾਹਤਾਂ ਦੇ ਵਿੱਚ ਜਿਹੜਾ ਨਾਂ ਪਵੇ, ਪੰਜ ਬਾਣੀਆਂ, ਗ੍ਰਹਿ ਰਾਸ, ਕੀਰਤਨ, ਸੋਹਿਲਾ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪੀ, ਆਨੰਦ ਸਾਹਿਬ, ਪੰਜ ਬਾਣੀਆਂ ਸਵੇਰੇ ਪੜ੍ਹਨੀਆਂ, ਰਹਿ ਰਾਸ ਸ਼ਾਮ ਨੂੰ ਪੂਰੀ, ਕੀਰਤਨ ਸੋਹਲੇ ਦੇ ਪਹਿਲਾਂ ਸ਼ਬਦ ਪੰਜ ਰੱਖਿਆ ਦੇ ਫਿਰ ਅਗਲੇ ਸ਼ਬਦ ਪੰਜ, ਫਿਰ ਅਰਦਾਸ। ਇਸ ਤਰ੍ਹਾਂ ਮਰਿਆਦਾ ਵਿੱਚ ਰਹਿ ਕੇ ਮੂਲ ਮੰਤਰ ਦਾ ਅਭਿਆਸੀ, ਵਾਹਿਗੁਰੂ ਮੰਤਰ ਦਾ ਅਭਿਆਸੀ ਹੋਣਾ, ਦਸਵੰਧ ਕੱਢਣਾ। ਜਿਹੜਾ ਸਿੱਖ ਕਿਸੇ ਦਾ ਦਿਲ ਨਾ ਦੁਖਾਵੇ, ਗੁਰੂ ਗ੍ਰੰਥ ਸਾਹਿਬ ਦਾ ਪੂਰਨ ਅਦਬ ਸਤਿਕਾਰ ਕਰੇ, ਸੋ ਮਹਾਰਾਜ ਕਹਿੰਦੇ ਨੇ ਫਿਰ ਉਹਦੇ ਲਈ ਸਾਰੇ ਰਸਤੇ ਸਾਡੇ ਖੁੱਲ੍ਹੇ ਨੇ, ਔਰ ਅੜਿੱਕੇ ਪੈ ਜਾਣੇ ਅੱਗੇ ਜਾ ਕੇ। ਹੁਣ ਕਹੀ ਜਾਂਦੇ ਨੇ ਤਿੰਨ ਬਾਣੀਆਂ ਪੜ੍ਹਨੀਆਂ ਚਾਹੀਦੀਆਂ, ਆਹ ਨਹੀਂ ਕਰਨਾ, ਕਹੀ ਤਾਂ ਤੁਸੀਂ ਜਾਣਦੇ ਹੋ ਜਿੰਨੀਆਂ ਗੱਲਾਂ, ਜਿਹੜੀ ਗੱਲ ਬਈ ਟਕਸਾਲ ਨੇ ਕਰਨੀ ਉਦੋਂ ਉਲਟ ਕਰਨੀਆਂ ਸਾਰੀਆਂ ਗੱਲਾਂ, ਜਾਣ ਕੇ ਵੀ ਇਹਨਾਂ ਨੂੰ ਅਸੀਂ ਖਤਮ ਕਰ ਦੇਣਾ, ਵੀ ਇਹ ਹੁਣ ਰਹਿਣਗੇ ਨਹੀਂ। ਸੋ ਮੂਰਖਤਾ ਹੀ ਨਾ ਕਰੋ, ਕਲਗੀਧਰ ਪਾਤਸ਼ਾਹ ਨੇ ਜੋ ਚਲਾਇਆ ਉਹਨੂੰ ਕੋਈ ਰੋਕ ਨਹੀਂ ਸਕਦਾ, ਉਹਨਾਂ ਦੇ ਚਲਾਏ ਹੋਏ ਨਿਤਨੇਮ ਨੂੰ ਬਦਲੋ ਨਾ, ਗੁਰਪੁਰਬਾਂ ਨੂੰ ਨਾ ਬਦਲੋ, ਨਾ ਕਿਸੇ ਚੀਜ਼ ਨੂੰ ਬਦਲੋ, ਨਾ ਰਹਿਤ ਮਰਿਆਦਾ ਬਦਲੋ, ਸਭ ਕੁਝ ਜੇ ਬਦਲੀ ਜਾਓਗੇ ਇੱਥੇ ਤਾਂ ਠੀਕ ਬਦਲ ਦਿਆਂਗੇ ਪਰ ਅੱਗੇ ਜਾ ਕੇ ਕੀ ਹੋਊਗਾ। ਉਹਨਾਂ ਨੇ ਪ੍ਰਵਾਨ ਨਹੀਂ ਕਰਨਾ, ਮੰਨਣਾ ਨਹੀਂ, ਫਿਰ ਉਹਨਾਂ ਨੇ ਸੱਚਖੰਡ ਵਾਲੇ ਨਹੀਂ ਮੰਨਦੇ ਫਿਰ ਵਾਪਸ। ਸੋ ਇਸ ਕਰਕੇ ਹੈ ਚੰਗੀ ਗੱਲ ਤਾਂ ਇਹੀ ਹੈ ਕਿ ਮਹਾਂਪੁਰਖਾਂ ਗੁਰਮੁਖਾਂ ਦੀ ਕਹੀ ਹੋਈ ਗੱਲ ਨੂੰ ਕਮਾਈਏ, ਜੋ ਗੁਰੂ ਸਾਹਿਬ ਨੇ ਕਿਹਾ, ਜੋ ਬਾਬਾ ਦੀਪ ਸਿੰਘ ਨੇ ਪੰਜ ਗ੍ਰੰਥੀ ਦੇ ਵਿੱਚ ਲਿਖੀ ਹੈ, ਰਹਿ ਰਾਸ ਉਹੀ ਪੜ੍ਹਨੀ ਚਾਹੀਦੀ। ਜੋ ਨਿਤਨੇਮ ਪੁਰਾਣੇ ਸਿੰਘ ਕਰਦੇ ਉਹੀ ਠੀਕ। ਆਪਣੀਆਂ ਜਿਹੜੀਆਂ ਕੋਲੋਂ ਸ਼ੋਸ਼ੇਬਾਜ਼ੀਆਂ ਛੱਡਣੀਆਂ ਚੰਗੀਆਂ ਨਹੀਂ ਹੁੰਦੀਆਂ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫੇਰ ਜਮਾਂ ਦਾ ਜਿਹੜਾ ਦੁੱਖ ਹੈ ਦੂਰ ਹੋਣਾ। ਸੱਚਾਈ ਕਹਿਣਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਸਾਡਾ ਕਰਤੱਵ ਹੈ, ਸਾਡਾ ਫਰਜ਼ ਹੈ ਸੰਗਤ ਨੂੰ ਦੱਸਣਾ। ਕੱਲ੍ਹ ਨੂੰ ਸੰਗਤ ਨਾ ਕਹੇ ਵੀ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਸੀ, ਅਸੀਂ ਤਾਂ ਐਵੇਂ ਹੋਰ ਬੰਦਿਆਂ ਦੇ ਮਗਰ ਲੱਗ ਗਏ। ਉਹ ਫਿਰ ਕਿੱਥੇ ਗਏ ਬੰਦੇ? ਉਹ ਇਹ ਜਦੋਂ ਜਦੋਂ ਰੌਲਾ ਪਾਉਂਦੇ ਨੇ ਫਿਰ ਆਪੇ ਹੀ ਮਰ ਜਾਂਦੇ ਨੇ, ਫਿਰ ਖਤਮ ਹੋ ਜਾਂਦੇ ਨੇ, ਫਿਰ ਕੋਈ ਪੁੱਛਦਾ ਵੀ ਨਹੀਂ, ਮੂੰਹ ਵੀ ਨਹੀਂ ਲਾਉਂਦਾ ਕੋਈ। ਫਿਰ ਇਸ ਕਰਕੇ ਇਹ ਜਿਹੇ ਲੋਕ ਜਿਹੜੇ ਨੇ ਆਪ ਹੀ ਸਮਝ ਜਾਣ। ਦਾਤ ਪਾਵ ਹੈ ਮਤ ਹੋਏ ਪ੍ਰਗਾਸ, ਮਹਿਲੀ ਪਾਵ ਹੈ ਠਾਉ। ਬੁੱਧੀ ਵਿੱਚ ਪ੍ਰਗਾਸ ਹੁੰਦਾ ਗਿਆਨ ਹੋਣ ਕਰਕੇ, ਉਹ ਮੁਕਤੀ ਪਾਉਂਦਾ ਅਤੇ ਉਹ ਮਹਿਲੀ ਜਿਹੜਾ ਜਗਿਆਸੂ ਹੈ, ਮਹਿਲੀ ਹੁੰਦਾ ਪਰਮਾਤਮਾ ਵਿੱਚ, ਠਾਉ ਹੁੰਦਾ ਸਥਿਤੀ ਪ੍ਰਾਪਤ ਕਰਦਾ, ਥਾਂ ਪ੍ਰਾਪਤ ਕਰਦਾ। ਗੱਲ ਤਾਂ ਪਰਮਾਤਮਾ ਦੀ ਖੁਸ਼ੀ ਦੀ ਹੈ ਕਿ ਉਹਨਾਂ ਦੇ ਦਰ 'ਤੇ ਜਾਣ ਦੀ। ਇਹ ਪਾਰਟੀਬਾਜ਼ੀ 'ਚ ਪੈ ਜਾਂਦੇ ਨੇ ਕਿ ਸਾਡੀ ਜਿਵੇਂ ਪਾਰਟੀਆਂ 'ਚ ਰਾਜਨੀਤੀਆਂ 'ਚ ਹੁੰਦਾ, ਅਸੀਂ ਵੱਖਰੀ ਲੀਹ ਪਾੜ ਦਈਏ ਫਿਰ ਅਸੀਂ ਲੋਕ ਕਹਿਣਗੇ ਇਹਨਾਂ ਨੂੰ ਬੜਾ ਗਿਆਨ ਹੈ। ਇੱਥੇ ਪਾਰਟੀਬਾਜ਼ੀ ਨਹੀਂ ਚੱਲਦੀ, ਇੱਥੇ ਤਾਂ ਗੁਰਮੁਖ ਸਾਰੇ ਇਕੱਤਰ ਹੋ ਕਰਕੇ, ਗੁਰਮੁਖ ਬੈਸੋ ਸਭਾ ਵਿਛਾਏ, ਦੁਬਧਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਭਾ ਵਿਛਾਏ। ਇੱਥੇ ਸਾਰੇ ਬੈਠ ਕੇ ਵੀਰ ਇਕੱਠੇ ਹੋ ਕੇ ਸਾਰੇ ਗੁਰਮੁਖ ਪਰਮਾਤਮਾ ਦਾ ਨਾਮ ਜਪਣਾ, ਆਪਸ ਵਿੱਚ ਜਿਹੜੇ ਈਰਖਾਬਾਜ਼ੀ ਇੱਕ ਦੂਜੇ ਦੀ ਵਿਰੋਧਤਾ ਕਰਨੀ ਹੈ। ਸੋ ਹਾਲਾਂਕਿ ਸਾਡੀ ਆਪਸ ਵਿੱਚ ਕਥਾਵਾਚਕਾਂ ਦੀ ਕੋਈ ਵਿਰੋਧਤਾ ਨਹੀਂ ਹੁੰਦੀ, ਅਸੀਂ ਸਾਰਿਆਂ ਦਾ ਸਤਿਕਾਰ ਕਰਦੇ, ਸਾਨੂੰ ਵੀ ਪਤਾ ਕੌਣ ਕਿੰਨੀ ਸੋਹਣੀ ਕਥਾ ਕਰਦਾ, ਮਹਾਰਾਜ ਨੇ ਹੀ ਕਿਰਪਾ ਕਰਕੇ ਸਾਰਿਆਂ ਦੀ ਡਿਊਟੀ ਲਾਈ ਹੁੰਦੀ ਹੈ। ਤਾਂ ਜਿਹੜੇ ਵਿਚਾਲੇ ਹੁੰਦੇ ਨੇ ਉਹ ਐਵੇਂ ਪਾੜਾ ਪਾਈ ਜਾਂਦੇ ਹੁੰਦੇ ਨੇ, ਉਹ ਵੀ ਪਾਪ ਲੱਗਣਾ ਉਹਨਾਂ ਨੂੰ ਇਸ ਗੱਲ ਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਹਿਲਾਂ ਬੁੱਧੀ 'ਚ ਗਿਆਨ ਦਾ ਪ੍ਰਕਾਸ਼ ਕਰੋ, ਮੁਕਤੀ ਦੀ ਪ੍ਰਾਪਤੀ ਕਰੋ। ਉਹ ਜਗਿਆਸੂ ਜਿਹੜੇ ਪਰਮਾਤਮਾ ਵਿੱਚ ਇਸਤਰੀ ਪ੍ਰਾਪਤ ਕਰਦੇ ਨੇ। ਤਾਹੂ ਸੰਗ ਨਾ ਧਨ ਚਲੈ ਗ੍ਰਹਿ ਜੋਬਨ ਨਹਿਰਾਜ। ਉਸ ਜਗ੍ਹਾ ਭਾਵ ਪ੍ਰਲੋਕ ਦੇ ਵਿੱਚ ਧਨ ਆਦਿਕ ਜਿਹੜੀ ਚੀਜ਼ ਹੈ ਨਾ, ਜਾਂ ਘਰ ਹੈ, ਜਵਾਨੀ, ਰਾਜ ਹੈ, ਇਹ ਉੱਥੇ ਨਹੀਂ ਜਾਂਦਾ ਨਾਲ, ਉੱਥੇ ਕੁਛ ਵੀ ਨਹੀਂ ਜਾਣਾ ਨਾਲ। ਸੋ ਇਸ ਤਰ੍ਹਾਂ ਕਰਕੇ ਜਦੋਂ ਉੱਥੇ ਨਹੀਂ ਜਾਣਾ ਤਾਂ ਇਸ ਗੱਲ ਦਾ ਧਿਆਨ ਕਰੀਏ। ਗੱਲ ਤਾਂ ਅਸੀਂ ਪ੍ਰਲੋਕ ਦੀ ਕਰਦੇ ਹਾਂ, ਜੇ ਤਾਂ ਗੱਲ ਇੱਥੇ ਹੁੰਦੀ ਇੱਕ ਪਾਰਟੀਬਾਜ਼ੀ ਦੀ, ਸੰਸਾਰ ਦੇ ਅੰਦਰ ਜਿਵੇਂ ਪਾਰਟੀਆਂ ਨੇ, ਪਾਰਟੀਆਂ ਦੀਆਂ ਗੱਲਾਂ ਹੋਰ ਹੁੰਦੀਆਂ ਨੇ, ਪਰ ਜਿੱਥੇ ਸਮੁੱਚੇ ਧਰਮ ਦੀ ਗੱਲ ਆ ਜਾਂਦੀ, ਜਿੱਥੇ ਪ੍ਰਲੋਕ ਦੀ ਗੱਲ ਆ ਜਾਂਦੀ ਹੈ, ਉੱਥੇ ਆਪਣੀਆਂ ਮਨਮਰਜ਼ੀਆਂ ਨਹੀਂ ਆਪਾਂ ਕਰ ਸਕਦੇ। ਉੱਥੇ ਤਾਂ ਜੋ ਮਰਿਆਦਾ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਨੇ ਰਚੀ ਹੈ, ਜੋ ਮਰਿਆਦਾ ਚੱਲੀ ਆਉਂਦੀ ਹੈ, ਉਹੀ ਚੱਲੀ ਆਉਣ ਦਿੰਦੇ। ਕਿੱਥੇ ਮਹਾਰਾਜ ਗੁਰੂ ਨਾਨਕ ਦੇਵ ਨੇ ਬਖਸ਼ਿਸ਼ਾਂ ਕੀਤੀਆਂ, ਦਸਵੇਂ ਪਾਤਸ਼ਾਹ ਨੇ 1699 'ਚ ਮਰਿਆਦਾ ਬਖਸ਼ੀ, 1704 ਵਿੱਚ ਦਮਦਮਾ ਸਾਹਿਬ ਪ੍ਰਪੱਖ ਕੀਤੀ, 1708 ਵਿੱਚ ਜਾਣ ਲੱਗੇ, ਫਿਰ ਕਹਿ ਗਏ ਕਿ ਮਰਿਆਦਾ ਨਾ ਬਦਲਿਓ, ਉਵੇਂ ਹੀ ਰੱਖਿਓ ਜਿਵੇਂ ਅਸੀਂ ਬਣਾਈ ਹੈ। ਫਿਰ ਆ ਕੇ 1930-32 ਵਿੱਚ ਫਿਰ ਮਰਿਆਦਾ ਬਦਲ ਦੇਣੀ, ਇਹ ਕੀ ਨਹੀਂ ਕਿਹਾ ਸੀ? ਇੱਕ ਚੀਜ਼ ਬਦਲੀ, ਫਿਰ ਦੇਖਿਆ ਕੌਮ ਸੁੱਤੀ ਜੀ ਪਈ, ਚੱਲ ਇੱਕ ਹੋਰ ਬਦਲ ਦਿੰਦੇ ਹਾਂ, ਕੌਮ ਸੁੱਤੀ ਪਈ ਹੈ ਫਿਰ ਇੱਕ ਹੋਰ ਬਦਲ ਦਿੰਦੇ ਹਾਂ, ਐਂ ਟੀਕੇ ਲਾ ਲਾ ਕੇ ਦੇਖਦੇ ਨੇ ਵੀ ਕੌਮ ਤਾਂ ਮੁਰਦਾ ਹੋ ਗਈ, ਚੱਲ ਇੱਕ ਹੋਰ ਬਦਲ ਦਿੰਦੇ ਹਾਂ। ਸਾਰੀਆਂ ਮਰਿਆਦਾ ਜਿਉਂ ਬਦਲਣੀਆਂ ਸ਼ੁਰੂ ਕੀਤੀਆਂ, ਕੌਮ ਵਿੱਚੋਂ ਕੋਈ ਬੋਲਦਾ ਹੀ ਨਹੀਂ, ਸਭ ਸੁੱਤੇ ਪਏ ਨੇ। ਬਦਲਦਿਆਂ 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 ਹੌਲੀ 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 ਸਾਰਾ ਕੁਛ ਬਦਲ ਤੁਰਿਆ ਜਾ ਰਿਹਾ, ਬਦਲਦਾ ਹੀ ਤੁਰਿਆ ਜਾ ਰਿਹਾ। ਮਹਾਰਾਜ ਜੀ ਦੇਖ ਰਹੇ ਨੇ ਔਰ ਕੁਛ ਨਹੀਂ ਕਹਿ ਰਹੇ। ਸਤਿਗੁਰੂ ਕਹਿੰਦੇ ਕੋਈ ਨਹੀਂ, ਕਿੱਥੇ ਤੱਕ ਜਾਣਗੇ, ਇਹਨਾਂ ਦੀ ਰੱਸੀ ਤਾਂ ਮੇਰੇ ਹੱਥ 'ਚ ਹੈ, ਮੈਂ ਦੇਖਦਾ ਕਿੱਥੇ ਕੁ ਤੱਕ ਜਾਂਦੇ ਨੇ। ਇੱਕੋ ਵਾਰ ਰੱਸੀ ਖਿੱਚਣੀ ਆ, ਉਹ ਧੜੰਮ ਕਰਕੇ ਡਿੱਗ ਪੈਣੇ ਸਾਰੇ। ਸਤਿਗੁਰੂ ਮਹਾਰਾਜ ਦੇਖ ਰਹੇ ਨੇ, ਗੁਰੂ ਗ੍ਰੰਥ ਸਾਹਿਬ ਦੇਖਦੇ ਨੇ, ਅਕਾਲ ਪੁਰਖ ਨਿਰੰਕਾਰ ਦੇਖ ਰਹੇ ਨੇ। ਸੋ ਇਸ ਤਰ੍ਹਾਂ ਕਰਨ ਦੇ ਨਾਲ ਕੁਛ ਨਹੀਂ ਮਿਲਣਾ ਐਵੇਂ, ਜਿੰਨਾ ਜ਼ਿਆਦਾ ਕਿਸੇ ਨੂੰ ਹਟਾਉਂਦੇ ਆ, ਕਈ ਸੇਵਾ ਕਰਨ ਤੋਂ ਹਟਾਈ ਜਾਂਦੇ ਨੇ। ਸੋ ਜਿਵੇਂ ਗੁਰਦੁਆਰਾ ਮੋਤੀ ਬਾਗ ਸਾਹਿਬ ਕੋਈ ਪ੍ਰੇਮੀ ਕੰਬਲ ਲਿਆਇਆ, ਬੜਾ ਵਧੀਆ, ਬਹੁਤ ਮਹਿੰਗਾ ਕੰਬਲ ਹੈ, ਇਹ ਸੁਖ ਆਸਣ ਅਤੇ ਮਹਾਰਾਜ ਦੇ ਕਮਰੇ 'ਚ ਦੇਣਾ, ਠੰਡ ਹੈ। ਉੱਥੇ ਇੱਕ ਪ੍ਰੇਮੀ ਗ੍ਰੰਥੀ ਸੀਗਾ, ਲੜ ਕੇ ਮਹਾਰਾਜ ਨੂੰ ਕਿਹੜਾ ਠੰਡ ਲੱਗਦੀ, ਐਵੇਂ ਮੂੰਹ ਚੱਕ ਕੇ ਕੰਬਲ ਚੱਕ ਲਿਆ, ਇਹ ਕਰਕੇ ਉਹ ਬੰਦੇ ਨੂੰ ਵਿਚਾਰੇ ਨੂੰ ਮੋੜਤਾ। ਉਹ ਮੈਨੂੰ ਪਤਾ ਲੱਗਿਆ, ਬਹੁਤ ਦੁੱਖ ਹੋਇਆ। ਫਿਰ ਉਹ ਬੰਦੇ ਕੋਲ ਗਏ, ਉਹ ਬੰਦਾ ਰੋਵੇ, ਮੈਂ ਇੰਨਾ ਸੋਹਣਾ ਕੰਬਲ ਲਿਆ ਤੇ ਮੈਨੂੰ ਕਹਿੰਦਾ ਅਸੀਂ ਠੰਡ ਨਹੀਂ ਲੱਗਦੀ ਮਹਾਰਾਜ ਨੂੰ। ਮੈਂ ਕਿਹਾ ਮਹਾਰਾਜ ਜੀ ਨੂੰ ਨਹੀਂ ਲੱਗਦੀ, ਪਰ ਇਹ ਹੈ ਵੀ ਜੇ ਜਗਿਆਸੂ ਭਾਵਨਾ ਕਰ ਲਵੇ ਤਾਂ ਉਹਨੂੰ ਠੰਡ ਲੱਗਣ ਲੱਗ ਜਾਂਦੀ ਹੈ, ਜਗਿਆਸੂ ਦੀ ਇੱਛਾ ਮੁਤਾਬਕ। ਭਾਈ ਰੂਪ ਚੰਦ, ਭਾਈ ਸਾਧੂ ਜੰਗਲ 'ਚ ਲੱਕੜਾਂ ਵੱਢਦੇ ਸੀ, ਪਿਓ ਪੁੱਤ। ਜਦੋਂ ਪਾਣੀ ਦੀ ਗੋਨ ਲਟਕਾਈ ਹੋਈ ਸੀ ਦਰਖਤ ਨਾਲ, ਉਹ ਹਵਾ ਲੱਗ ਲੱਗ ਕੇ ਪਾਣੀ ਬਹੁਤਾ ਹੀ ਠੰਡਾ ਹੋ ਗਿਆ। ਜਦੋਂ ਪਾਣੀ ਹੱਥ 'ਤੇ ਪਾਇਆ, ਸਾਧੂ ਨੇ ਆਪਣੇ ਪੁੱਤ ਰੂਪੇ ਦੇ ਹੱਥ 'ਤੇ ਪਾਇਆ, ਪਿਤਾ ਜੀ ਪਾਣੀ ਤਾਂ ਬਹੁਤਾ ਹੀ ਠੰਡਾ, ਠਾਰ, ਮਿੱਠਾ ਸਵਾਦ, ਆਪਾਂ ਨਹੀਂ ਪੀਣਾ, ਪਹਿਲਾਂ ਛੇਵੇਂ ਪਾਤਸ਼ਾਹ ਨੂੰ ਪਿਆਈਏ। ਉਹ ਵੀ ਛੇਵੇਂ ਪਾਤਸ਼ਾਹ ਨੂੰ ਕਿਤੇ ਪਾਣੀ ਨਹੀਂ ਮਿਲਦਾ ਉੱਥੇ। ਛੇਵੇਂ ਪਾਤਸ਼ਾਹ ਭਾਈ ਕੀ ਡਰੌਲੀ ਬੜੇ ਆਰਾਮ ਨਾਲ ਚਾਰੇ ਪਾਸੇ ਸੋ ਲਾ ਕੇ, ਜਿਵੇਂ ਅੱਜ ਕੱਲ੍ਹ ਕੂਲਰ ਲੱਗਦੇ ਉਹਦੇ ਫੂਸ ਜਿਹਾ ਲਾ ਦਿੰਦੇ, ਪੁਰਾਣੇ ਟਾਈਮ 'ਚ ਆਉਂ ਬਾਰੀਆਂ 'ਚ ਲਾ ਕੇ ਉੱਤੇ ਪਾਣੀ ਪਾ ਕੇ ਉੱਤੇ ਖੁਸ਼ਬੂ ਪਾ ਕੇ ਅੰਦਰ ਠੰਡੀ ਹਵਾ ਕਰ ਦਿਆ ਕਰਦੇ ਸੀ। ਸਤਿਗੁਰੂ ਬੜੇ ਆਰਾਮ ਨਾਲ ਪਏ ਨੇ, ਗਰਮੀਆਂ ਦੇ ਦਿਨ ਨੇ, ਜੇਠ ਹਾੜ ਦੇ। ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖ ਲਿਆ ਵੀ ਉਹ ਤਾਂ ਹੁਣ ਪਾਣੀ ਮੈਨੂੰ ਪਿਆਉਣਗੇ। ਅੱਜ ਉੱਥੋਂ 30 ਕੋਹ ਦੀ ਵਿੱਥ 'ਤੇ ਸੀ ਉਹ, ਹੁਣ 30 ਮੀਲ ਜਾ ਕੇ ਇੰਨੀ ਦੂਰ ਪਾਣੀ ਲੈ ਕੇ ਬੈਠੇ ਵੀ ਮਹਾਰਾਜ ਪਾਣੀ ਪੀਓਗੇ ਤਾਂ ਪੀਵਾਂਗੇ, ਬਹਿ ਗਏ ਜਿੱਦ ਕਰਕੇ। ਇੱਧਰੋਂ ਸਤਿਗੁਰੂ ਨੇ ਆਪਣਾ ਘੋੜਾ ਆਪੇ ਹੀ ਤਿਆਰ ਕੀਤਾ, ਸਵਾਰ ਹੋ ਕੇ ਘੋੜਾ ਭਜਾ ਲਿਆ। ਹੁਣ ਸਾਰੇ ਲੱਭਦੇ ਫਿਰਨ, ਮਹਾਰਾਜ ਕਿੱਧਰ ਗਏ, ਮਹਾਰਾਜ ਕਿੱਧਰ ਗਏ। ਉਸ ਵਕਤ ਸਾਰਿਆਂ ਨੇ ਆਪੋ ਆਪਣੇ ਘੋੜੇ ਭਜਾਏ, ਪਰ ਮਹਾਰਾਜ ਤਾਂ ਅੰਤਰ ਧਿਆਨ ਹੋ ਕੇ ਉੱਥੇ ਜਾ ਕੇ ਨੇੜੇ ਪ੍ਰਗਟ ਹੋ ਗਏ। ਭਾਈ ਰੂਪ ਚੰਦ ਅਤੇ ਭਾਈ ਸਾਧੂ ਤਾਂ ਬੇਹੋਸ਼ ਹੋਣ ਵਾਲੇ ਹੋਏ ਪਏ, ਬਿਲਕੁਲ ਹੀ ਬੇਸੁੱਧ ਜਿਹੇ ਹੋਏ ਪਏ ਨੇ। ਹੁਣ ਸਤਿਗੁਰੂ ਨੇ ਆਵਾਜ਼ ਦੇਣੀ ਸ਼ੁਰੂ ਕੀਤੀ, ਭਾਈ ਕੋਈ ਹੈ ਨੇੜੇ ਤੇੜੇ, ਸਾਨੂੰ ਬਹੁਤ ਪਿਆਸ ਲੱਗੀ। ਭਾਈ ਹੈ ਕੋਈ ਨੇੜੇ, ਸਾਨੂੰ ਪਿਆਸ ਲੱਗੀ। ਭਾਈ ਰੂਪੇ ਦੇ ਕੰਨਾਂ 'ਚ ਆਵਾਜ਼ ਪਈ, ਪਿਤਾ ਜੀ ਛੇਵੇਂ ਪਾਤਸ਼ਾਹ ਦੀ ਆਵਾਜ਼ ਲੱਗਦੀ, ਮਹਾਰਾਜ ਆ ਗਏ। ਜਿਵੇਂ ਕੰਨਾਂ 'ਚ ਅੰਮ੍ਰਿਤ ਪੈ ਗਿਆ, ਦੋਨੋਂ ਜਾਣੇ ਇੱਕਦਮ ਉੱਠ ਕੇ ਬੈਠ ਗਏ। ਉਹ ਮਹਾਰਾਜ ਆ ਗਏ, ਸੱਚੇ ਪਾਤਸ਼ਾਹ ਕੋਲ ਭੱਜ ਕੇ ਜਾ ਕੇ ਜਲ ਲੈ ਕੇ ਗਏ। ਮਹਾਰਾਜ ਆਖਣ, ਮੈਨੂੰ ਪਾਣੀ ਪਿਓ, ਮੈਨੂੰ ਪਿਆਸ ਲੱਗੀ। ਲਓ ਤੁਹਾਨੂੰ ਪਿਆਸ ਲੱਗਦੀ? ਕਹਿੰਦੇ ਨਹੀਂ, ਮੇਰਾ ਸਿੱਖ ਚਾਹੁੰਦਾ, ਜੇ ਸਿੱਖ ਚਾਹੇ ਮੈਨੂੰ ਭੁੱਖ ਲੱਗਦੀ, ਮੇਰਾ ਸਿੱਖ ਚਾਹੇ ਮੈਨੂੰ ਪਿਆਸ ਲੱਗਦੀ, ਮੇਰਾ ਸਿੱਖ ਚਾਹੇ ਮੈਨੂੰ ਠੰਡ ਵੀ ਲੱਗਦੀ, ਉਹ ਨਹੀਂ ਲੱਗਦੀ। ਮੈਂ ਪ੍ਰੇਮੀ ਦੇ ਪ੍ਰੇਮ ਨੂੰ ਪੂਰਾ ਕਰਨ ਲਈ ਆਪਣੇ ਆਪ ਨੂੰ ਅਜਿਹਾ ਬਣਾ ਲੈਂਦਾ। ਵੈਸੇ ਤਾਂ ਮੇਰਾ ਕਹਿੰਦੇ ਕੋਈ ਸਰੂਪ ਹੀ ਨਹੀਂ ਹੈ। ਬੈਠ ਗਏ ਉੱਥੇ, ਦਰਖਤ ਦਾ ਪੱਤਾ ਵੱਡਾ ਸਾਰਾ ਹੁੰਦਾ, ਉਹ ਤੋੜਿਆ, ਧੋ ਧਾ ਕੇ ਚੰਗੀ ਤਰ੍ਹਾਂ ਉਹਦਾ ਡੂਨਾ ਜਿਹਾ ਬਣਾ ਲਿਆ, ਗੋਲ ਜਿਹਾ ਕਰਕੇ, ਜਿਵੇਂ ਕੜਾਹ ਪ੍ਰਸ਼ਾਦ ਵਾਲੇ ਡੂਨੇ ਆਪਾਂ ਦੇਖੇ ਇੰਡੀਆ 'ਚ, ਉਹ ਬਣਾ ਕੇ ਉਹਦੇ 'ਚ ਫਿਰ ਪਾਣੀ ਭਰ ਕੇ ਛੇਵੇਂ ਪਾਤਸ਼ਾਹ ਨੂੰ ਪਿਆਇਆ। ਪਹਿਲੀ ਘੁੱਟ ਭਰਿਆ, ਆਹਾ ਬੜਾ ਅੰਮ੍ਰਿਤ ਹੈ, ਫਿਰ ਦੂਜੀ ਘੁੱਟ, ਬੜਾ ਸਵਾਦ ਹੈ। ਉਹ ਪੀਂਦੇ ਗਏ ਪੀਂਦੇ ਗਏ, ਕਿੰਨਾ ਹੀ ਪਾਣੀ ਪੀ ਗਏ ਮਹਾਰਾਜ। ਕਹਿੰਦੇ ਭਾਈ ਰੂਪ ਚੰਦ, ਹੁਣ ਤੁਸੀਂ ਵੀ ਪੀ ਲਓ, ਭਾਈ ਤੁਹਾਨੂੰ ਵੀ ਪਿਆਸ ਲੱਗੀ ਹੋਣੀ ਹੈ। ਭਾਈ ਰੂਪ ਚੰਦ ਹੋਣਾ ਨੂੰ, ਭਾਈ ਸਾਧੂ ਹੋਣਾ ਨੂੰ ਫਿਰ ਜਲ ਛਕਾਇਆ। ਉਹ ਪਾਣੀ ਪੀਂਦਿਆਂ ਸਾਰ ਹੀ ਕਪਾੜ ਖੋਲ੍ਹਦੇ ਉਹਨਾਂ ਦੇ। ਉੱਥੇ ਹੀ ਇੱਕ ਢਾਲ ਸ੍ਰੀ ਸਾਹਿਬ ਆਪਣੇ ਬਸਤਰ ਮਹਾਰਾਜ ਨੇ ਉਹਨਾਂ ਨੂੰ ਦਿੱਤੇ, ਬਖਸ਼ਿਸ਼ਾਂ ਕੀਤੀਆਂ। ਮਹਾਰਾਜ ਕਹਿੰਦੇ ਪਹਿਨ ਲਓ। ਨਾ ਮਹਾਰਾਜ, ਤੁਹਾਡੀ ਚੀਜ਼ ਕਿਉਂ ਪਾਵਾਂਗੇ? ਸੀਸ ਉੱਤੇ ਸਜਾ ਲਿਆ, ਰੱਖ ਲਿਆ ਸਿਰ 'ਤੇ ਢਾਲ, ਸ੍ਰੀ ਸਾਹਿਬ ਆਦਿਕ ਬਸਤਰ। ਮਹਾਰਾਜ ਕਹਿੰਦੇ ਹੁਣ ਇਹ ਕੰਮ ਛੱਡ ਦਿਓ, ਲੱਕੜਾਂ ਦਾ ਕੰਮ ਛੱਡ ਦਿਓ, ਨਗਰ ਵਸਾਓ ਹੁਣ ਆਪਣੇ ਨਾਂ 'ਤੇ, ਭਾਈ ਕਾ ਰੂਪਾ ਉਹਨਾਂ ਦੇ ਨਾਂ 'ਤੇ ਨਗਰ। ਫੇ ਬਈ ਤੁਹਾਡੇ ਤਾਂ ਹੁਣ ਲੰਗਰ ਲਾਇਆ ਕਰੋ ਸੰਗਤ ਵਾਸਤੇ, ਤੁਹਾਡੀਆਂ ਤਾਂ ਗਿੱਲੀਆਂ ਲੱਕੜਾਂ ਵੀ ਬਲ ਜਾ ਕਰਨਗੀਆਂ ਲੰਗਰ ਵਿੱਚ। ਅੱਜ ਵੀ ਉਹਨਾਂ ਦੇ ਪਿੰਡ ਜਾ ਕੇ ਦੇਖ ਲਓ, ਗਿੱਲੀ ਲੱਕੜ ਪੱਤੇ ਹਰੇ ਹਰੇ ਜਦੋਂ ਲੋਹ ਦੇ ਵਿੱਚ ਸਿੜ ਦੇਣ, ਲਟਾ ਲਟ ਬਲ ਜਾਂਦੀ ਹੈ। ਗੁਰੂ ਸਾਹਿਬ ਦੇ ਬਚਨਾਂ ਨਾਲ ਹੀ ਹੈ ਇਹ ਸਾਰਾ ਕੁਛ। ਅੱਜ ਵੀ ਉਹਨਾਂ ਦਾ ਪਰਿਵਾਰ ਬੈਠਾ, ਅੱਜ ਵੀ ਉਹਨਾਂ ਕੋਲ ਮਹਾਰਾਜ ਦੀਆਂ ਬਖਸ਼ੀਆਂ ਬਹੁਤ ਦਾਤਾਂ ਨੇ ਪਰਿਵਾਰ ਕੋਲ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਭੁੱਖ ਨਹੀਂ ਲੱਗਦੀ, ਪਰ ਜੇ ਸਿੱਖ ਬੇਬੇ ਨਾਨਕੀ ਕੀ ਕਹਿੰਦੀ, ਫੁਲਕਾ ਫੁੱਲ ਗਿਆ ਮੇਰੇ ਵੀਰ ਨੇ ਖਾਣਾ, ਆ ਜਾ ਵੀਰ ਰੋਟੀ ਖਾ ਮੈਂ ਤੈਨੂੰ ਯਾਦ ਕਰਦੀ। ਉਹ ਬਾਬਾ ਨਾਨਕ ਗੁਰੂ ਨਾਨਕ ਪਾਤਸ਼ਾਹ ਨੂੰ ਭੁੱਖ ਨਹੀਂ ਲੱਗਦੀ, ਪਰ ਮਹਾਰਾਜ ਸੱਚੇ ਪਾਤਸ਼ਾਹ ਮੱਕੇ ਤੋਂ ਉੱਥੇ ਪਹੁੰਚੇ, ਕਿਹਾ ਬੇਬੇ ਮੈਨੂੰ ਤਾਂ ਆਪ ਬਹੁਤ ਭੁੱਖ ਲੱਗੀ। ਇਸ ਕਰਕੇ ਗੋਬਿੰਦ ਭਾਉ ਭਗਤ ਦਾ ਭੁੱਖਾ, ਉਹ ਪ੍ਰੇਮਾ ਭਗਤੀ ਵਾਲਿਆਂ ਨੂੰ ਤੋੜ ਦਿੰਦੇ ਲੋਕ, ਆਹ ਨਹੀਂ ਠੀਕ ਉਹ ਨਹੀਂ ਠੀਕ ਕਰਕੇ ਸਾਰੀ ਦੁਨੀਆਂ ਨੂੰ ਤੋੜੀ ਤੁਰੇ ਜਾਂਦੇ ਨੇ। ਲੇਖਾ ਕੌਣ ਦਊਗਾ? ਇਹਦਾ ਲੇਖਾ ਦੇਣਾ ਬਹੁਤ ਔਖਾ ਹੋ ਜਾਣਾ। ਜਰਾ ਰੱਬ ਤੋਂ ਡਰ ਕੇ ਰਿਹਾ ਕਰੋ, ਲੇਖਾ ਦੇਣਾ ਬੜਾ ਔਖਾ। ਫਿਰ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਰਾਤ ਦਿਨ ਪਰਮਾਤਮਾ ਦਾ ਸਿਮਰਨ ਕਰਿਆ ਕਰੋ, ਫੇਰ ਹੀ ਭਲਾ ਹੋਣਾ ਆਪਣਾ। ਤਾਹੂ ਸੰਗ ਨਾ ਧਨ ਚਲੈ ਗ੍ਰਹਿ ਜੋਬਨ ਨਹਿ ਰਾਜ। ਹੁਣ ਦੇਖੋ ਭਾਈ, ਉਸ ਜਗ੍ਹਾ ਦੇ ਉੱਤੇ ਕੋਈ ਚੀਜ਼ ਨਹੀਂ ਜਾਂਦੀ ਨਾਲ, ਫਿਰ ਕੀ ਜਾਂਦਾ ਜੀ? ਪਹਿਲਾਂ ਦੱਸ ਚੁੱਕੇ ਹਾਂ ਵੀ ਨਹੀਂ ਜਾਂਦਾ ਧਨ ਘਰ ਜੋਬਨ ਰਾਜ ਨੇ ਨਹੀਂ ਜਾਣਾ। ਸੰਤ ਸੰਗ ਸਿਮਰਤ ਰਹੋ ਇਹ ਤੁਹਾਰਾ ਕਾਜ। ਸੰਤਾਂ ਦੇ ਨਾਲ ਮਿਲ ਕੇ ਪਰਮਾਤਮਾ ਨਾਲ ਸਿਮਰਨ ਕਰਿਆ ਕਰੋ, ਇਹੀ ਕੰਮ ਆਉਣ ਵਾਲੀ ਚੀਜ਼ ਆ ਅੱਗੇ। ਕਿਉਂਕਿ ਅਸਲ ਉੱਥੇ ਤਾਂ ਹੋਰ ਕੋਈ ਚੀਜ਼ ਚੱਲਦੀ ਨਹੀਂ ਨਾ ਨਾਲ ਜਾਂਦੀ, ਉੱਥੇ ਸਿਰਫ ਸਿਮਰਨ ਹੀ ਕੰਮ ਦਿੰਦਾ ਅੱਗੇ। ਸੰਤਾਂ ਦੇ ਨਾਲ ਮਿਲ ਕੇ ਸਿਮਰਨ ਕਰਿਆ ਕਰੋ। ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ। ਸੰਤਾਂ ਦੇ ਨਾਲ ਮਿਲ ਕੇ ਕਹਿੰਦੇ ਸਿਮਰਨ ਕਰਿਆ ਕਰੋ, ਪੂਰਨ ਮਹਾਤਮਾ ਲੱਭ ਲਓ, ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਕੇ ਕਰ ਲਓ। ਸੰਤਾਂ ਦੇ ਨਾਲ ਸੰਗਤ ਵਿੱਚ ਬੈਠ ਕੇ ਸਿਮਰਨ ਕਰਿਆ ਕਰੋ, ਸੰਗਤ ਵਿੱਚ ਬਹਿ ਕੇ ਕੀਰਤਨ ਕਰਿਆ ਕਰੋ, ਪੂਰਨ ਮਹਾਤਮਾ ਨਾਲ ਬਹਿ ਕੇ ਸਿਮਰਨ ਕਰੋ, ਕੀਰਤਨ ਕਰੋ। ਤਾਤਾ ਕਛੂ ਨਾ ਹੋਈ ਹੈ ਜੋ ਤਾਪ ਨਿਵਾਰੈ ਆਪ। ਜੇ ਆਪਾਂ ਭਾਵ ਰੂਪੀ ਤਾਪ ਨੂੰ ਨਿਵਿਰਤ ਕਰੇ ਤਾਂ ਕੁਝ ਵੀ ਜੇ ਤਾਤਾ ਹੁੰਦਾ ਝੋਰਾ ਨਹੀਂ ਲੱਗਦਾ। ਤਾਤਾ ਤਾਤੀ ਵਾਉ ਨਾ ਲੱਗੀ ਪਾਰ ਬ੍ਰਹਮ ਸਰਣਾਈ। ਜਾਂ ਆਪ ਹੀ ਵਾਹਿਗੁਰੂ ਕਿਰਪਾ ਕਰਕੇ ਤਾਪ ਨੂੰ ਨਿਵਿਰਤ ਕਰੇ ਤਾਂ ਤਾਤਾ ਹੁੰਦਾ ਸਾੜਾ, ਜਾਂ ਤਾਤਾ ਕਹਿੰਦੇ ਦੁੱਖ ਨੂੰ ਕਹਿੰਦੇ ਨੇ, ਕੁਝ ਨਹੀਂ ਹੁੰਦਾ। ਪ੍ਰਤਪਾਲੈ ਨਾਨਕ ਹਮੈ ਆਪੈ ਮਾਈ ਬਾਪ। ਉਹ ਸਾਡਾ ਮਾਈ ਬਾਪ ਹੈ, ਮਾਂ ਪਿਓ ਸਾਡਾ ਵਾਹਿਗੁਰੂ ਹੀ ਹੈ। ਉਹ ਸਾਡੀ ਸਾਰਿਆਂ ਦੀ ਪਾਲਣਾ ਵਾਹਿਗੁਰੂ ਹੀ ਕਰਦਾ ਹੈ। ਆਪਣੀ ਭਾਵਨਾ ਨਾਲ ਉਹਨੂੰ ਕੋਲ ਕਰਨਾ, ਭਾਵਨਾ ਤੋਂ ਹੀਣੇ ਮਨੁੱਖਾਂ ਲਈ ਦੂਰ ਹੈ ਉਹ। ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ, ਕਰਮੀ ਆਪੋ ਆਪਣੀ ਇਹ ਨੇੜੇ ਕੇ ਦੂਰ। ਭਾਵਨਾ ਦੇ ਨਾਲ ਹੀ ਪਰਮਾਤਮਾ ਕੋਲ ਹੈ, ਹਿਰਦੇ ਚ ਹੈ, ਤੇ ਭਾਵਨਾ ਨੂੰ ਮਿਟਾ ਦਿਓ ਤਾਂ ਪਰਮਾਤਮਾ ਨਹੀਂ ਹੈ।